ਤਾਂ ਸੁਣ ਵੀ ਨਹੀਂ। ਮੈਂ ਫਿਰ ਬੇਨਤੀ ਕਰਾਂ, ਹੋ ਸਕਦਾ ਕਿਸੇ ਨੂੰ ਇਹ ਗੱਲ ਨਾ ਫਿੱਟ ਬੈਠੇ, ਪਰ ਜਿਹੜਾ ਆਪਣੀ ਜ਼ਿੰਦਗੀ ਵਿੱਚ ਉਹਨੂੰ ਕੱਢਦਾ, ਸਿੱਖੀ ਕੇਵਲ ਜ਼ਿੰਦਗੀ ਜੇ ਗੁਰਮਤ ਕੇਵਲ ਜੀਵਨ, ਨਾਮ ਕੇਵਲ ਜੀਵਨ, ਗੱਲਾਂ ਗੁੱਲਾਂ ਤਾਂ ਹੈ ਹੀ। ਕਹਿਣ ਲੱਗੇ ਅਗਲੀ ਗੱਲ ਸੁਣ, ਵੀ ਨਹੀਂ ਦੋ ਬੋਰੀਆਂ ਕਣਕ ਦੀਆਂ ਦੋਨੋਂ ਜੀ ਲਵੋ ਤੇ ਇੱਕ ਇੱਕ ਦਾਣੇ ਉੱਤੇ 11-11 ਵਾਰੀ ਗੁਰਮੰਤਰ ਦਾ ਜਾਪ ਕਰੋ। ਫਿਰ ਉਸ ਜਾਪ ਕਰਨ ਤੋਂ ਬਾਅਦ ਕਣਕ ਧੋਣੀ ਹੈ, ਧੋਂਦਿਆਂ ਵੀ ਆਪਣੇ ਹੱਥਾਂ ਨਾਲ ਦੋਵਾਂ ਵੱਖ ਵੱਖ ਧੋਣੀ ਹੈ ਤੇ ਫਿਰ ਵੀ ਨਾਮ ਜਪਣਾ। ਬੋਰੀ ਇੱਕ ਦਿਨ 'ਚ ਪੀ ਲਓ, ਭਾਵੇਂ 10 ਦਿਨਾਂ 'ਚ ਪੀ ਲਓ, ਆਪਣੇ ਹੱਥੀ ਪੀਣੀ ਹੈ, ਸੰਗਤ 'ਚ ਲਿਜਾਣਾ। ਤੂੰ ਤਿਆਰੀ ਕਰਾਈ ਨਾਲ ਅੱਗ ਬਾਲਣ ਦੀ, ਤੇਰੀ ਘਰ ਵਾਲੀ ਪ੍ਰਸ਼ਾਦਾ ਪਕਾਏਗੀ, ਸੰਗਤ 'ਚ ਪ੍ਰਸ਼ਾਦੇ ਦੀ ਸੇਵਾ ਕਰੋ, ਪਰਮਾਤਮਾ ਭਾਗ ਲਾਏਗਾ। ਸੱਚਮੁੱਚ ਉਹ ਕਹਿੰਦੇ ਨੇ ਜੋ ਸੁਣਿਆ ਉਹਨੇ ਫਿਰ ਸਤ ਬਚਨ ਕਰਕੇ ਮੰਨਿਆ। ਪਰਮਾਤਮਾ ਦਇਆ ਕੀਤੀ, ਉਹਨੂੰ ਦੋ ਪੁੱਤਰਾਂ ਦੀ ਦਾਤ ਮਿਲੀ। ਉਹ ਕਹਿੰਦੇ ਨੇ ਅਸੀਂ ਅੱਖਾਂ ਨਾਲ ਦੇਖਿਆ ਸਭ ਕੁਝ, ਕੌਤਕ ਵਾਪਰਿਆ। ਦੇਖੋ ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਕਹਿਤ ਸੁਣੋ ਰੇ ਲੋਕਾਂ, ਸੰਤ ਰਸਨ ਕੋ ਬਸਈਓ। ਦੂਸਰੀ ਘਟਨਾ ਜਿਹੜੀ ਹੈ, ਮੈਂ ਸਿਰ ਵਿੱਚੋਂ ਥੋੜ੍ਹਾ ਜਿਹਾ ਪ੍ਰਕਰਨ ਲਿਆ ਕਿ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ, ਪਰਮਾਤਮਾ ਉਹੋ ਜਿਹਾ ਪ੍ਰੇਮ ਦੇ ਦੇ ਜਿਹੜਾ ਸੰਤ ਕਿਸੇ ਨੂੰ ਦਿੱਤਾ। ਪ੍ਰਿੰਸੀਪਲ ਗੰਗਾ ਸਿੰਘ ਦੇ ਨਾਂ ਤੋਂ ਕਿਹੜੇ ਨਹੀਂ ਅਸੀਂ ਜਾਣੂ? ਮੇਰਾ ਖਿਆਲ ਹੈ ਤਕਰੀਬਨ ਹਰ ਕਥਾ ਵਾਲਾ, ਹਰ ਲੈਕਚਰ ਕਰਨ ਵਾਲਾ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੂੰ ਪੜ੍ਹਦਾ ਜ਼ਰੂਰ ਹੈ। ਉਹਨੂੰ ਕੋਟ ਕੀਤਾ ਜਾਂਦਾ ਹੈ ਕਿਉਂਕਿ ਉਹ ਬੜੇ ਸਿਆਣੇ ਵਕਤੇ ਸਨ। ਉਹਨਾਂ ਦੀ ਲਿਖਣ ਅਤੇ ਬੋਲਣ ਦੀ ਸ਼ੈਲੀ ਬੜੇ ਕਮਾਲ ਦੀ। ਉਹਨਾਂ ਨੇ ਜਦੋਂ ਲੇਖ ਉਹਨਾਂ ਦਾ ਮੈਂ ਪੜ੍ਹਿਆ, ਜੋ ਮੈਂ ਅਸਲ ਅਰਜ਼ ਕਰਨੀ ਹੈ ਕਿ ਸੰਤ ਵਾਲਾ ਪ੍ਰੇਮ ਤੁਸੀਂ ਗੁਰਮੁਖੋਂ ਥੋੜ੍ਹਾ ਜਿਹਾ ਟਿਕਾ ਬਣਾਇਓ। ਉਹ ਕਹਿੰਦੇ ਨੇ ਸ਼ਿਮਲੇ, ਉਹ ਕਹਿੰਦੇ ਲਿਖਦੇ ਨੇ ਆਪਣੇ ਕੋਲੋਂ, ਸ਼ਿਮਲੇ ਸੰਤ ਮਹਾਰਾਜ ਨਾਭਾ ਹੋਸ਼ ਰੁਕੇ ਸਨ ਅਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਮੈਂ ਵੀ ਉਹਨਾਂ ਦੇ ਨਾਲ ਸੀ। ਸ਼ਾਮ ਨੂੰ 4 ਤੋਂ 5 ਵਜੇ ਮੈਨੂੰ ਕਥਾ ਦਾ ਵਕਤ ਦਿੱਤਾ ਜਾਂਦਾ ਸੀ ਅਤੇ ਉਸ ਵਕਤ ਮੈਂ ਕਥਾ ਕਰਦਾ ਸਾਂ ਅਤੇ ਸੰਤ ਜੀ ਰੋਜ਼ਾਨਾ ਸੰਗਤ 'ਚ ਆ ਕੇ ਸੁਣਦੇ ਸਨ। ਇੱਕ ਦਿਨ ਕਹਿੰਦੇ ਆ, ਉਹ ਲਿਖਦਾ ਪ੍ਰਿੰਸੀਪਲ ਸਾਹਿਬ ਲਿਖਦੇ ਨੇ ਕਿ ਮੈਨੂੰ ਦੇਰੀ ਹੋ ਗਈ, ਬਾਬਾ ਸੰਤ ਬਾਬਾ ਗੁਰਬਖਸ਼ ਸਿੰਘ ਜੱਬੋਵਾਲ ਹੀ ਕੋਈ ਸਨ ਉਸ ਵੇਲੇ, ਉਹਨਾਂ ਨੂੰ ਕਿਹਾ ਜਾਓ ਉਹਨਾਂ ਨੂੰ ਬੁਲਾ ਕੇ ਲਿਆਓ, ਵਕਤ ਹੋ ਗਿਆ ਗੁਰੂ ਦੇ ਸ਼ਬਦਾਂ ਦੀ ਕਥਾ ਦਾ। ਕਹਿੰਦੇ ਨੇ ਮੈਨੂੰ ਬੁਲਾ ਕੇ ਲਿਆਏ ਅਤੇ ਕੁਦਰਤੀ ਤੌਰ 'ਤੇ ਉੱਥੇ ਪ੍ਰਕਰਨ ਚੱਲ ਪਿਆ, ਪ੍ਰਕਾਸ਼ ਦਾ ਨੂੰਜ, ਇਹਦੀਆਂ ਕਿਰਨਾਂ, ਦੀਵੇ, ਹੀਰਿਆਂ ਦੀਆਂ ਚਮਕਾਂ, ਚੰਦਰਮਾ ਦੀ ਚਾਨਣੀ, ਮੈਂ ਸਾਰੇ ਜੋ ਰੋਸ਼ਨੀ ਨਾਲ ਸੰਬੰਧਿਤ ਸੀ ਮਾਦੀ ਗਿਆਨ ਦ੍ਰਿਸ਼ਟਮਾਨ ਉਦਾਹਰਨਾਂ ਦੇ ਕੇ, ਇੱਕ ਘੰਟੇ ਵਿੱਚ ਉਦਾਹਰਨ ਦੇ ਕੇ ਸਿੱਧ ਕੀਤਾ ਪਰਮਾਤਮਾ ਦਾ ਨੂਰ ਕੈਸਾ ਹੈ, ਕੈਸਾ ਚਾਨਣ। ਕਹਿਣ ਲੱਗੇ ਕਥਾ ਵੀ ਕੋਈ ਸੰਤ ਜੀ ਨੇ ਸੁਣੀ। ਸੁਣ ਤੋਂ ਬਾਅਦ ਮੈਨੂੰ ਸ਼ਬਦ ਜਿਹੜੇ ਕਹਿ, ਕਹਿੰਦਾ ਮੇਰੇ ਮਨ 'ਚ ਆ ਗਿਆ ਵਾਕਈ ਅੱਜ ਤੇਰੇ ਬੋਲਾਂ 'ਤੇ ਮਹਾਂਪੁਰਖਾਂ ਵੀ ਮੋਹਰ ਲਾ ਦਿੱਤੀ, ਕਿਉਂਕਿ ਸਰਬ ਪਰਦੇ ਢੱਕਦਾ ਗੁਰਮੁਖੋ। ਜਿਹੜਾ ਬੰਦਾ ਗਿਆਨ ਰੱਖਦਾ ਹੈ ਨਾ, ਅਤੇ 4 ਬੰਦਿਆਂ 'ਚ ਖਲੋ ਕੇ ਆਪਣੇ ਤੋਂ ਥੋੜ੍ਹੇ ਗਿਆਨ ਵਾਲੇ 'ਤੇ ਪ੍ਰਸ਼ਨ ਕਰਦਾ ਅਤੇ ਉਹਨੂੰ ਝਾੜਦਾ, ਇਹ ਗੱਲ ਚੇਤੇ ਰੱਖੋ, ਖੁਦ ਗਿਆਨੀ ਨੂੰ ਹੰਕਾਰੀ ਹੈ, ਸਾਧੂ ਪਰਦੇ ਪਾਉਂਦਾ। ਕਹਿਣ ਲੱਗੇ ਮੈਨੂੰ ਰਾਤ ਨੀਂਦ ਕਿੱਥੇ ਪਵੇ। ਦੂਜੇ ਤੀਜੇ ਦਿਨ ਫਿਰ ਕਥਾ ਵੱਧ ਕੇ ਉਤਸ਼ਾਹ ਨਾਲ ਕੀਤੀ, ਬੋਲਾਂ 'ਚ ਹੋਰ ਦਮ ਆਇਆ। ਕਹਿੰਦੇ ਨੇ ਇੱਕ ਐਤਵਾਰ ਜਿਹੜਾ ਅਗਲਾ ਸੀ, ਮਹਾਂਪੁਰਖਾਂ ਕਿਹਾ ਵੀ ਅਗਲਾ ਜਿਹੜਾ ਐਤਵਾਰ ਲੰਗਰ ਆਪਣੇ ਹੱਥੀਂ ਸਾਰੇ ਤਿਆਰ ਕਰਾਂਗੇ। ਕਹਿੰਦੇ ਨੇ ਮੈਂ ਵੀ ਗਿਆ ਅਤੇ ਬਾਬਾ ਜੀ ਬਰਾਂਡੇ 'ਚ ਬੈਠੇ ਸਨ, ਮੈਂ ਹੱਥੀਂ ਤਿਆਰ ਕਰਨ ਲੱਗਾ ਅਤੇ ਆਵਾਜ਼ ਦੇ ਕੇ ਕਹਿਣ ਲੱਗੇ ਤੁਸੀਂ ਮੇਰੇ ਕੋਲ ਆ ਜਾਓ। ਕੋਲ ਗਿਆ, ਚਰਨਾਂ 'ਚ ਬੈਠਣ ਲੱਗਾ, ਬੜਾ ਅਦਬ ਦਿੱਤਾ, ਕੋਲ ਬਿਠਾਇਆ। ਕਹਿੰਦਾ ਮੈਂ ਸਮਝਿਆ ਕਿੱਡੀ ਖੁਸ਼ਕਿਸਮਤ ਹਾਂ ਮੈਂ ਕਿੰਨਾ, ਕਿ ਮੈਨੂੰ ਆਪਣੇ ਕੋਲ ਏਡੀ ਰੰਗ ਰਤੜੀ ਰੂਹ ਨੇ ਬੁਲਾਇਆ। ਜਦੋਂ ਸਾਰੇ ਦੂਰ ਚਲੇ ਗਏ, ਮੈਨੂੰ ਨੇੜੇ ਮੁੱਖ ਕਰਕੇ ਕਹਿਣ ਲੱਗੇ ਭਾਈ ਗੁਰਮੁਖੋ, ਜਿਹੜੀ ਉਸ ਦਿਨ ਕਥਾ ਨੂਰ ਦੀ ਕੀਤੀ, ਕਮਾਲ ਕਰ ਦਿੱਤੀ ਤੁਸੀਂ, ਬੜੀਆਂ ਉਦਾਹਰਨਾਂ, ਬਹੁਤ ਕਮਾਲ ਦੀ ਕਥਾ, ਸਾਰੀਆਂ ਗੱਲਾਂ ਕਰਕੇ ਕਹਿਣ ਲੱਗੇ, ਸੱਚੋ ਸੱਚ ਦੱਸੋ ਉਹ ਨੂਰ ਦੇਖਿਆ, ਉਹ ਚਾਨਣ ਮਾਣਿਆ, ਜੋ ਤੁਸੀਂ ਦੱਸਿਆ ਉਹ ਰਸ ਮਾਣਿਆ। ਕਹਿੰਦਾ ਪ੍ਰੋਫੈਸਰ ਸਾਹਿਬ ਕਹਿੰਦੇ ਨੇ, ਪਹਿਲਾ ਮੌਕਾ ਸੀ ਮੇਰੀ ਜ਼ਿੰਦਗੀ 'ਚ ਮੈਨੂੰ ਇੰਝ ਲੱਗਾ ਕਿਸੇ ਕਮਾਈ ਵਾਲੇ ਦੇ ਸਾਹਮਣੇ ਮੇਰੇ ਅੱਖਰਾਂ ਦੀ ਮੌਤ ਹੋ ਗਈ। ਮੇਰੇ ਸ਼ਬਦ ਨਹੀਂ ਸੀ, ਮੈਂ ਪੁਸਤਕ ਰੱਖੀ ਆਪਣੇ ਕੋਲ, ਬੜੀ ਮੁਸ਼ਕ ਮੈਨੂੰ ਕਿਸੇ ਵੈਸੇ ਭੇਜੀ ਟੀਵੀ ਤੋਂ ਸੁਣ ਕੇ, ਅਤੇ ਮੈਂ ਉਹਦਾ ਸ਼ੁਕਰ ਵੀ ਕੀਤਾ, ਸ਼ਾਇਦ ਉਹ ਪਰਤ ਕੇ ਛਪੇ ਕੇ ਨਾ। ਉਹ ਕਹਿੰਦੇ ਨੇ ਮੇਰੇ ਅੱਖਰਾਂ ਦੀ ਮੌਤ ਹੁੰਦੀ ਮੈਨੂੰ ਦਿਸੀ, ਅੱਜ ਮੈਨੂੰ ਪਹਿਲੇ ਦਿਨ ਸ਼ਬਦ ਸਮਝਦੀ ਪੈ ਗਈ ਕਿ ਸਿੱਧਾਂ ਦੇ ਸਾਹਮਣੇ ਜਦੋਂ ਸਿੱਧ ਬਾਬੇ ਨਾਨਕ ਦੇ ਸਾਹਮਣੇ ਗਏ, ਉਹਨਾਂ ਦੇ ਹੱਥ ਕਿਉਂ ਥੱਲੇ ਚਲੇ ਗਏ। ਕਹਿਣ ਲੱਗੇ, ਬੋਲੋ ਭਾਈ ਸਾਹਿਬ, ਸਾਨੂੰ ਦੱਸੋ ਕਿਹੋ ਜਿਹਾ ਨੂਰ, ਕਿਹੋ ਜਿਹਾ ਪ੍ਰਕਾਸ਼, ਕਿਹੋ ਜਿਹਾ ਰਸ ਹੈ ਉਹਦਾ, ਸੇਕ ਲੱਗਦਾ। ਕਹਿੰਦੇ ਨੇ ਮੇਰੇ ਕਿਤੇ ਸੰਯੋਗ ਜ਼ੋਰਾਵਰ ਸਨ, ਮੇਰਾ ਹੱਥ ਉਹਨਾਂ ਦੇ ਚਰਨਾਂ ਵੱਲ ਚਲਾ ਗਿਆ। ਮਹਾਂਪੁਰਖੋ, ਮੈਂ ਸਿਰਫ ਬੋਲਣ ਵਾਲਾ ਵਾਂ, ਮੈਨੂੰ ਗਿਆਨ ਕੋਈ ਨਹੀਂ, ਤੁਸੀਂ ਜਣਾਓ। ਕਹਿੰਦਾ ਮੇਰੇ ਇੰਨੇ ਸ਼ਬਦ ਕਹੇ ਅਤੇ ਸੰਤ ਜੀ ਦੇ ਦੋਨੋਂ ਨੇਤਰ ਬੰਦ ਹੋ ਗਏ। ਦੇਖੋ ਚਿਨਗਲਾਨ ਦੀ ਗੱਲ ਹੈ, ਪਰਮਾਤਮਾ ਵਾਲੇ ਪਾਸੇ ਜਿਹੜਾ ਚੱਲਦਾ ਉਹਨੂੰ ਕਿਤੇ ਛੇੜਨਾ ਕੋਈ ਬਹਿ, ਜੇ ਛੇੜ ਲੈ ਤੇ ਆਮ ਬੰਦਿਆਂ ਦੇ ਵੱਸ ਦਾ ਸਾਂਭਣਾ ਕੰਮ ਨਹੀਂ, ਉਹਨੂੰ ਬਰੂਦ ਹੈ ਉਹਦਾ ਅੰਦਰ ਨਿਰਾ। ਕਹਿੰਦੇ ਨੇ ਉਹਨਾਂ ਦੇ ਨੇਤਰ ਬੰਦ ਹੋਏ ਅਤੇ ਉਹ ਕਹਿੰਦਾ ਮੇਰੀ ਲਿਖਤ 'ਤੇ ਭਰੋਸਾ ਕਰਿਓ, ਮੈਂ ਗੁਰੂ ਨੂੰ ਸਾਕਸ਼ੀ ਜਾਣ ਕੇ ਕਹਿੰਦਾ, ਤੁਸੀਂ ਕਹੋਗੇ ਪ੍ਰਿੰਸੀਪਲ 'ਤੇ ਕਿਹੜੇ ਵਹਿ ਵਿੱਚ ਪੈ ਕੇ ਸ਼ਬਦ ਲਿਖ ਗਿਆ, ਮੈਂ ਤਾਂ ਲਿਖਣਾ ਚਾਹੁੰਦਾ, ਸੰਤ ਜੀ ਜਾ ਚੁੱਕੇ ਨੇ ਉਹਦੇ ਕਹਿਣ ਸਨ, ਅਤੇ ਮੈਂ ਅੱਜ ਲਿਖਣਾ ਚਾਹੁੰਦਾ, ਮੇਰੇ ਨਾਲ ਆ ਕੁਝ ਵਾਪਰਿਆ ਜੇ। ਕਹਿੰਦਾ ਨੇਤਰ ਬੰਦ ਹੋ ਗਏ, ਅੱਧ ਮੀਟੇ ਨੇਤਰ ਅਤੇ ਇੱਕੋ ਦਮ ਦੋਨੋਂ ਚਿਮਣੀਆਂ ਪਾਣੀ ਨਾਲ ਭਿੱਜ ਗਈਆਂ, ਭਿੱਜੀਆਂ ਪਾਣੀ ਨਾਲ। ਕਹਿੰਦਾ ਮੈਂ ਇੱਕ ਖਿੰਨ ਲਈ ਉਹਨਾਂ ਦੇ ਮਸਤਕ ਵਿੱਚੋਂ ਨੂਰ, ਉਹ ਲਿਸ਼ਕ ਦੇਖੀ। ਕਹਿੰਦਾ ਉਸ ਲਿਸ਼ਕ ਨੇ ਮੇਰੀ ਸਾਰੀ ਜ਼ਿੰਦਗੀ ਨੂੰ ਤਬਦੀਲ ਕਰ ਦਿੱਤਾ। ਕਹਿੰਦਾ ਜਦੋਂ ਨੇਤਰ ਖੁੱਲ੍ਹੇ ਤਾਂ ਮੇਰੇ ਵੱਲ ਵੇਖ ਕੇ ਕਹਿਣ ਲੱਗੇ, ਨਹੀਂ ਨਹੀਂ ਦੱਸਿਆ ਜਾ ਸਕਦਾ, ਸਿਰਫ ਮਾਣਿਆ ਹੀ ਜਾ ਸਕਦਾ, ਨਹੀਂ ਬੋਲਿਆ ਜਾ ਸਕਦਾ, ਸਿਰਫ ਅੰਦਰ ਪੀਤਾ ਜਾ ਸਕਦਾ ਹੈ। ਹੁਣ ਉਹ ਸ਼ਬਦ ਜਿਹੜੇ ਨੇ ਉਹ ਕਿਸੇ ਆਮ ਬੰਦੇ ਕੋਲ ਹੈ? ਮਹਾਰਾਜ ਜੀ ਨੇ ਕਿਹਾ ਬਾਣੀ 'ਚ, ਕਹਿਣ ਲੱਗੇ ਵਾਹਿਗੁਰੂ, ਜਿਹੜਾ ਪਿਆਰ ਸੰਤ ਮੰਨਦੇ ਪਏ ਨੇ, ਕਿਰਪਾ ਕਰ ਇਹਦੇ ਲਾਇਕ ਤੇ ਨਹੀਂ ਪਰ ਝੋਲੀ 'ਚ ਦਾਤ ਪਾ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ, ਸੰਤ 'ਚ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ, ਸੰਤ ਆਚਰਨ ਸੰਤ 'ਚੋਂ ਮਾਰਗ, ਮੈਨੂੰ ਸੰਤਾਂ ਵਰਗਾ ਆਚਰਨ ਦੇ ਦੇ, ਉਹਨਾਂ ਵਰਗਾ ਰਸਤਾ ਜਿੱਦੇ ਉਹ ਤੁਰੇ ਮੈਨੂੰ ਗੈਲ ਦੇ ਦੇ ਉਹਨਾਂ ਦੀ, ਸੰਤ ਆਚਰਨ ਸੰਤ 'ਚੋਂ ਮਾਰਗ, ਸੰਤ 'ਚ ਔਲਗ ਔਲਗ ਨਹੀਂ, ਮੇਰੇ 'ਤੇ ਕਿਰਪਾ ਕਰ, ਮੈਂ ਇੰਨੇ ਲਾਇਕ ਨਹੀਂ ਕਿਸੇ ਸਾਧੂ ਦੀ ਸੇਵਾ ਕਰ ਸਕਾਂ, ਜਿਹੜਾ ਉਹਦੀ ਸੇਵਾ ਕਰਦਾ ਮੈਨੂੰ ਉਹਦੇ ਚਰਨਾਂ ਦੀ ਧੂੜ ਦੇ ਦੇ, ਸੰਤ 'ਚ ਔਲਗ ਔਲਗ ਨਹੀਂ। ਔਰ ਇੱਕ ਮੰਗੂ ਭਗਤ ਚਿੰਤਾਮਨ, ਭਗਤ ਰਵਿਦਾਸ ਹੈ, ਇੱਕ ਉਹ ਭਗਤੀ ਦੇ ਜਿਹੜੀ ਚਿੰਤਾ ਦੀ ਮਣੀ ਚਿੰਤਾ ਦੂਰ ਕਰਦੀ, ਇੱਕ ਔਰ ਮੰਗੂ ਭਗਤ ਚਿੰਤਾਮਨ, ਜਣੀ ਲਿਖਾਵੋ ਅਸੰਤ ਪਾਪੀ ਸਨ ਰਵਿਦਾਸ ਭਣੇ, ਜੋ ਜਾਣੇ ਸੋ ਜਾਣ। ਕਹਿੰਦੇ ਉਹ ਸਿਆਣਾ ਜਿਹਨੂੰ ਇਹ ਸਮਝ ਪੈ ਗਈ, ਸੰਤ ਅਨੰਤ ਹੈ ਅੰਤਰ ਨਾਹੀ, ਜਦੋਂ ਸਾਧੂ ਦੀ ਸੰਗਤ ਕਰਨੀ। ਦੇਖੋ ਇਹਨੇ ਸ਼ਬਦ ਬਾਣੀ 'ਚ ਸ਼ੁਕਰ ਦੇ, ਹਮ ਸੰਤਨ ਕੀ ਰੇਨ ਪਿਆਰੇ, ਧੰਨ ਗੁਰੂ ਅਰਜੁਨ ਦੇਵ ਜੀ, ਹਮ ਸੰਤਨ ਕੀ ਸ਼ਰਨਾ, ਸੰਤ ਜਨਾ ਮਿਲ ਹਰ ਜਸ ਗਾਇਓ ਭਾਈ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਮੇਰੀ ਓਟ ਵੀ ਹੋ ਮੇਰਾ ਸਹਾਰਾ ਵੀ ਹੋ, ਹਮ ਸੰਤਨ ਸਿਉਂ ਬਣਿਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ। ਥੋੜ੍ਹਾ ਜਿੱਧਰ ਸ਼ਬਦ ਧਿਆਨ ਦਿਆ ਜੀ, ਸਾਡੀ ਬਣ ਆਈ ਸੰਤਾਂ ਨਾਲ, ਵਾਹਿਗੁਰੂ ਕਰੇ। ਦੁਨੀਆਂ ਵਿੱਚ ਤਾਂ ਬਣਿਆ ਦੀ ਬਣ ਹੁੰਦੀ ਹੈ, ਕਿਸੇ ਦੀ ਗੁਰੂ ਘਰ ਨਾਲ ਬਣ ਆਵੇ, ਸਾਧੂ ਨਾਲ ਬਣ ਆਵੇ, ਪਰਮਾਤਮਾ ਨਾਲ ਬਣ ਆਵੇ। ਹਮ ਸੰਤਨ ਸਿਉਂ ਬਣਿਆਈ, ਪੂਰਬ ਲਿਖਿਆ ਪਾਈ, ਕਿਤੇ ਪੂਰਬਲੇ ਭਾਗ ਜਾਗੇ ਤਾਂ ਬਣੀ, ਕਿਉਂਕਿ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ, ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਕ ਤਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮਹਾਰਾਜ ਕਹਿਣ ਲੱਗੇ, ਹਮ ਸੰਤਨ ਸਿਉਂ ਬਣਿਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ। ਭਾਈ ਦਾ ਅਰਥ ਇੱਥੇ ਭਰਾ ਨਹੀਂ, ਜੋ ਮਹਾਂਪੁਰਖ ਅਰਥ ਕਰਦੇ ਨੇ, ਭਾਈ ਦਾ ਅਰਥ ਹੁੰਦਾ ਭਾਣਾ, ਭਾਈ ਦਾ ਅਰਥ ਹੁੰਦਾ ਚੰਗਾ ਲੱਗਣਾ, ਭਾਈ ਦਾ ਅਰਥ ਪ੍ਰੇਮੀ। ਇਹ ਮਨ ਤੇਰਾ ਭਾਈ, ਹੇ ਮੇਰੇ ਵਾਹਿਗੁਰੂ, ਇਹ ਮਨ ਰੁੱਖਾ ਸੀ, ਜਿੱਦਣ ਦੀ ਸਾਧੂਆਂ ਦੀ ਸੰਗਤ ਕੀਤੀ ਮਨ ਤੇਰਾ ਪ੍ਰੇਮੀ ਬਣ ਗਿਆ। ਇਹ ਮਨ ਤੇਰਾ ਭਾਈ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਆਸ ਤੁਕ ਵੱਲ ਜ਼ਰੂਰ। ਲੇਵਾ ਦੇਵੀ ਦਾ ਅਰਥ ਕੀ, ਅਖਰੀ ਅਰਥ ਤੇ ਲੈਣਾ ਦੇਣਾ ਹੈ ਨਾ, ਕਿ ਆਪਾਂ ਸੰਗਤ 'ਚ ਕੁਝ ਦੇ ਕੇ ਆਉਂਦੇ ਹਾਂ, ਕੁਝ ਲੈ ਕੇ ਆਉਂਦੇ ਹਾਂ। ਭਾਈ ਗੁਰੂ ਨਾਲ ਲੇਵਾ ਦੇਵੀ ਕਰੀਏ, ਫਰਕ ਇੰਨਾ ਕਿ ਕਿਸੇ ਸਟੋਰ ਵਿੱਚ ਜਾਓ ਤੇ ਚੀਜ਼ ਲੈਣ ਲੱਗਿਆਂ ਕੁਝ ਪੈਸੇ ਦੇਣੇ ਪੈਂਦੇ ਨੇ। ਭਾਈ ਗੁਰਸਿੱਖੋ, ਕਿਸੇ ਨਾਲ ਸੰਬੰਧ ਬਣਾਉਣਾ ਹੋਵੇ ਕੁਝ ਦੇਣਾ ਪੈਂਦਾ, ਤਾਂ ਕੁਝ ਲੈਂਦਾ ਹੈ। ਮਹਾਰਾਜ ਜੀ ਨੇ ਕਿਹਾ ਸਾਧੂ ਨਾਲ ਲੇਵਾ ਦੇਵੀ, ਗੁਰੂ ਨਾਲ ਲੇਵਾ ਦੇਵੀ ਬਣਾ, ਇੱਥੇ ਜੋ ਕੁਝ ਤੇਰੇ ਔਗਣ ਨੇ ਉਹ ਦੇ ਜਾ, ਇਹਦੇ ਬਦਲੇ ਗੁਰੂ ਤੈਨੂੰ ਆਤਮਕ ਰਸ ਦੇ ਦੇਵੇਗਾ। ਲੇਵਾ ਦੇਵੀ ਦਾ ਅਰਥ ਲੈਣ ਦੇਣ ਕਰਨਾ। ਅਸੀਂ ਕੀ ਦੇ ਸਕਦੇ ਹਾਂ, ਡਾਲਰ ਦਿੱਤਾ, ਰੁਮਾਲਾ ਸਾਹਿਬ ਦਿੱਤਾ, ਦੇ ਕਰਾ ਦਿੱਤੀ, ਠੀਕ ਹੈ, ਪਰ ਭਾਈ ਕਦੀ ਅੰਦਰ ਖੋਲ੍ਹ ਕੇ ਗੁਰੂ ਦੇ ਸਾਹਮਣੇ ਰੱਖ ਦਈਏ, ਦਾਤਾ ਔਗਣਾਂ ਨਾਲ ਭਰੇ ਹਾਂ, ਅੱਜ ਔਗਣ ਤੇਰੇ ਚਰਨਾਂ 'ਚ ਰੱਖਣ ਆਇਆ, ਇਹ ਲੈ ਲਈ ਅਤੇ ਆਪਣੇ ਨਾਮ ਦਾ ਗੁਣ ਦੇ ਦੀ। ਲੇਵਾ ਦੇਵੀ ਨੂੰ ਗੁਰੂ ਜੀ ਨੇ ਕਿਹਾ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾਂ, ਸੰਤਨ ਸਿਉਂ ਹਮ ਲਾਂ ਖਾਟਿਆ, ਹਰ ਭਗਤ ਭਰੇ ਭੰਡਾਰਾਂ, ਸੰਤਨ ਮੌਕੋ ਪੂੰਜੀ ਸੌਂਪੀ ਹਰ ਜਸ ਗਾਇਓ, ਸੰਤਨ ਮੌਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਉਹ ਜੋ ਫਾਟਿਓ ਸਗਲੋ ਲੇਖਾ, ਮਹਾਂ ਆਨੰਦ ਭਇਆ ਸੁਖ ਪਾਇਆ, ਸੰਤਨ ਕਹਿ ਪ੍ਰਸਾਦੇ, ਕਹਿੰਦੇ ਮਹਾਂ ਆਨੰਦ ਆ ਗਿਆ ਜਦੋਂ ਕਮਾਈ ਵਾਲਿਆਂ ਦੀ ਸੰਗਤ ਕੀਤੀ, ਤਾਂ ਹੀ ਸਤਿਗੁਰੂ ਨੇ ਦੇਖੋ ਰੋਜ਼ ਸੀ ਸਾਡੀ ਅਖੀਰਲੀ ਅਰਦਾਸ ਕੀ ਹੈ, ਜਦੋਂ ਅਸੀਂ ਸੌਂਦੇ ਹਾਂ ਤੇ ਇੱਕ ਸ਼ਬਦ ਕਹਿੰਦੇ ਹਾਂ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਹਜ਼ੂਰ ਨੇ ਸ਼ਬਦ ਵੱਲ ਧਿਆਨ ਦਿਆ, ਜੇ ਰਾਗ ਬੈਰਾੜੀ ਅਰਥਾਂ ਤੱਕ ਥੋੜ੍ਹਾ ਜਿਹਾ ਟਿਕੋ। ਮਹੱਲਾ ਪੰਜਵਾਂ, ਪੰਜਵੇਂ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸਰੀਰ ਬਦਨ ਤਨ ਧੰਨ ਗੁਰੂ ਅਰਜੁਨ ਦੇਵ ਜੀ। ਉਹ ਗੁਰੂ ਅਰਜੁਨ ਦੇਵ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਹੈ। ਮਹੱਲਾ ਪੰਜਵਾਂ, ਘਰ ਪਹਿਲਾ, ਇੱਕ ਓਵੰਕਾਰ, ਅਦੁੱਤੀ ਪਰਿਪੂਰਨ ਪਰਮਾਤਮਾ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ ਜੋ ਸਭ ਥਾਂ 'ਤੇ ਰਮਿਆ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਬਚਨ ਹੈ ਸੰਤ ਜਨਾ ਮਿਲ ਹਰ ਜਸ ਗਾਇਓ, ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ ਹਰੀ ਦਾ ਜਸ ਗਾਇਨ ਕਰੋ, ਜਸ ਗਾਓ, ਪਰਮਾਤਮਾ ਦੀ ਸਿਫਤ ਕਰੋ। ਸੰਤ ਜਨਾਂ ਮਿਲ ਹਰ ਜਸ ਗਾਇਓ, ਅਤੇ ਜਿਉਂ ਜਿਉਂ ਜਿਨ੍ਹਾਂ ਜਿਨ੍ਹਾਂ ਨੇ ਜਸ ਗਾਇਆ, ਕੋਟ ਜਨਮ ਕੇ ਦੁੱਖ ਗਵਾਇਓ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਦੁੱਖ ਕਲੇਸ਼ ਗਵਾਇਓ ਦਰ 'ਤੇ ਚਲੇ ਗਏ। ਕਿਉਂਕਿ ਜਿੱਥੇ ਜਸ ਆ ਜਾਂਦਾ ਹੈ ਨਾ, ਉੱਥੇ ਵਿਪਤਾ ਨਹੀਂ, ਉੱਥੇ ਦੁੱਖ ਨਹੀਂ। ਅਤੇ ਇੱਥੋਂ ਤੱਕ ਜਦੋਂ ਕੋਈ ਸਾਧੂ ਦੀ ਸੰਗਤ ਕਰਕੇ ਜਸ ਗਾਉਂਦਾ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ, ਜਨਮ ਮਰਨ ਦੂਹੂ ਮੈਂ ਨਾਹੀ, ਕੋਟ ਜਨਮ ਕੇ ਦੂਖ ਗਵਾਇਓ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਖਰਸਿਓ ਲੈਣ ਮਿਲਾ ਹੈ। ਮਹਾਰਾਜ ਕਹਿਣ ਲੱਗੇ ਕੋਟ ਜਨਮ ਕੇ ਦੂਖ ਗਵਾਇਓ ਰਹਾਓ। ਫਿਰ ਥਾਂ ਥਾਂ 'ਤੇ ਜਿਹੜਾ ਮਨ ਮੁਥਾਜੀ ਕਰਦਾ ਸੀ, ਜੋ ਚਾਹਤ ਸੋਈ ਮਨ ਪਾਇਓ, ਜਿਹੜੇ ਅੰਦਰ ਦੀ ਚਾਹਤ ਸੀ, ਭੁੱਖ ਸੀ, ਇੱਛਾ ਸੀ, ਉਹ ਕੁਛ ਮਨ ਜੋ ਚਾਹੁੰਦਾ ਸੀ ਉਹ ਮਿਲ ਗਿਆ, ਮੋਂ ਮੰਗੀਆਂ ਮੁਰਾਦਾਂ ਮਿਲੀਆਂ, ਕਰ ਕਿਰਪਾ। ਹੁਣ ਦੇਖਿਓ ਚਾਹਤ ਦੇ ਅਗਲੇ ਅਰਥ ਹੋਣਗੇ ਇਸ ਤੁਕ ਨਾਲ। ਸਭ ਤੋਂ ਵੱਡੀ ਚਾਹਤ ਇਹ ਸੀ ਕਿ ਨਾਮ ਮਿਲ ਜਾਏ, ਅਤੇ ਨਾਮ ਬਹੁਤ ਅਮੋਲਕ ਹੈ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਬੜਾ ਅਮੋਲਕ ਹੈ, ਇਹਦੀ ਕੀਮਤ ਕੋਈ ਨਹੀਂ ਪਾ ਸਕਦਾ। ਮਹਾਰਾਜ ਕਹਿਣ ਲੱਗੇ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ। ਕਿਰਪਾ ਕਰਕੇ ਪਰਮਾਤਮਾ ਦਾ ਨਾਮ ਦਵਾ ਦਿੱਤਾ। ਜਿਹੜਾ ਦਵਾਇਓ ਸ਼ਬਦ ਹੈ ਨਾ, ਇਹ ਕਹਿ ਰਿਹਾ ਵਿੱਚ ਵਿਚੋਲਾ ਹੈ ਕਿ ਜਿਹੜਾ ਦਵਾਉਂਦਾ ਪਿਆ, ਕਰ ਕਿਰਪਾ ਹਰ ਨਾਮ ਦਿਵਾਇਓ, ਅਤੇ ਉਸ ਨਾਮ ਨੇ ਕੀ ਕੀਤਾ ਭਾਈ, ਅਗਲੀ ਤੁਕ ਸਰਬ ਸੂਖ ਹਰ ਨਾਮ ਵਡਾਈ, ਉਸ ਨਾਮ ਦੀ ਸਿਫਤ ਉਸ ਨਾਮ ਦੀ ਸਲੋਹਤਾ ਨੇ ਸਾਰੇ ਸੁੱਖ ਅੰਦਰ ਲਿਆ ਦਿੱਤੇ, ਸਾਰੇ ਸੁੱਖ। ਅਤੇ ਨਾਮ ਵਰਗਾ ਬੇਲੀ ਵੀ ਕੋਈ ਨਹੀਂ, ਨਾਮ ਵਰਗਾ ਮਿੱਤਰ ਵੀ ਕੋਈ ਨਹੀਂ। ਅਤੇ ਬੰਦੇ ਨੂੰ ਵੈਸੇ ਤਿਆਰੀ ਕਰਕੇ ਖਾਸ ਕਰਕੇ ਇਸ ਮੁਲਕ 'ਤੇ ਰੱਖਣੀ ਚਾਹੀਦੀ, ਵੈਸੇ ਤਾਂ ਹਰ ਥਾਂ 'ਤੇ ਤਿਆਰੀ ਚਾਹੀਦੀ, ਕਿਉਂਕਿ ਇੱਥੇ ਜ਼ਿੰਦਗੀ ਵਿੱਚ ਬਹੁਤਾਤ ਬੰਦੇ ਦੀ ਅਕਲ ਹੋਣੀ ਹੈ। ਉੱਥੇ ਅਸੀਂ ਇੰਡੀਆ 'ਚ ਰਹਿੰਦੇ ਹਾਂ, ਕੋਈ ਨਹੀਂ, ਮਹੱਲਾ ਹੈ, ਭੈਣ ਨੇ, ਭਰਾਵਾਂ ਨੇ, ਭਰਾ ਨੇ, ਪੁੱਤਰ ਨੇ, ਨੂੰਹਾਂ ਨੇ, ਪੋਤੇ ਨੇ, ਪਰ ਇੱਥੇ ਬੰਦਾ ਆਪਣੀ ਤਿਆਰੀ ਕਰਕੇ ਰੱਖੇ। ਹੋ ਸਕਦਾ ਮੇਰਾ ਐਂਡ ਇਕੱਲੇ ਦਾ ਹੋਵੇ, ਜੀਵਨ ਸਾਥੀ ਵੀ ਪਹਿਲਾਂ ਚਲਾ ਜਾਏ, ਅਤੇ ਇੱਕ ਕੰਮ ਕਰ, ਤੂੰ ਪਹਿਲਾਂ ਕਿਉਂ ਨਹੀਂ ਤਿਆਰੀ ਕਰ ਲੈਂਦਾ, ਜਦੋਂ ਸਾਰੇ ਸਾਥ ਛੱਡ ਜਾਣ ਉਦੋਂ ਪਹਿਲਾਂ ਨਾਮ ਨੂੰ ਸਾਥੀ ਬਣਾ ਲੈ। ਅਤੇ ਨਾਮ ਇਸ ਤਰ੍ਹਾਂ ਸਾਥੀ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ, ਤਿਲਤ ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁੱਖੇ ਖੀਰ। ਕਹਿੰਦੇ ਨੇ ਜਿਵੇਂ ਡੁੱਬਲਿਆਂ ਲਈ ਬੇੜੀਆਂ, ਬੁੱਝਦਿਆਂ ਲਈ ਤੇਲ, ਨਾਮ ਇੱਕ ਐਸਾ ਸਹਾਈ ਹੈ, ਕਿਤੇ ਵੀ ਜਾਵਾਂਗੇ ਸਾਰੇ ਸੁੱਖ ਨਾਮ ਵਿੱਚੋਂ ਨੇ। ਮਹਾਰਾਜ ਕਹਿਣ ਲੱਗੇ, ਗੁਰ ਪ੍ਰਸਾਦ ਨਾਨਕ ਮਤ ਪਾਈ, ਗੁਰੂ ਜੀ ਦੀ ਕਿਰਪਾ ਨਾਲ ਇਹ ਸਮਝ ਪੈ ਗਈ ਨਾਮ ਦੀ, ਗੁਰ ਪ੍ਰਸਾਦ ਨਾਲ ਇਹ ਅਕਲ ਆਈ ਕਿ ਪਰਿਪੂਰਨ ਪਰਮਾਤਮਾ ਦੀ ਜਸ, ਸੰਤ ਜਨਾਂ ਦੀ ਸੰਗਤ, ਅਤੇ ਵਾਹਿਗੁਰੂ ਕਿਰਪਾ ਕਰਕੇ ਸਮਤ ਬਖਸ਼ੇ। ਅਤੇ ਗੁਰੂ ਜੀ ਨੇ ਤਾਂ ਇਹੀ ਦਾਤ ਮੰਗੀ, ਸਾਨੂੰ ਵੀ ਕਿਹਾ, ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੈਂ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਜਿਹੜੇ ਤੇਰੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਸੋਭਤ, ਉਹਨਾਂ ਨਾਲ ਯਸ ਗਾ ਸਕੀਏ। ਸਾਧ ਸੰਗਤ ਜੀ, ਆਪ ਸਭ ਦਾ ਧੰਨਵਾਦ। ਇਸ ਵਾਰ 7 ਦਿਨ ਤੁਸੀਂ ਬਹੁਤ ਭਰਪੂਰ ਹਾਜ਼ਰੀ ਰੋਜ਼ ਭਰੀ ਅਤੇ ਅਸੀਸ ਬਖਸ਼ੀ। ਅਤੇ ਪ੍ਰਚਾਰਕ ਲਈ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਕੋਈ ਜੁੜੀ ਕੋਈ ਆਤਮਾ, ਇਹ ਨਹੀਂ ਵੀ ਆਪਾਂ 3 ਫੁੱਟ ਉੱਚੇ ਬੈਠੇ ਹਾਂ ਸਾਨੂੰ ਸਭ ਤੋਂ ਜ਼ਿਆਦਾ ਗਿਆਨ, ਚਲੋ ਇਹ ਗੁਰੂ ਨੇ ਕਿਰਪਾ ਕਰਕੇ ਬਿਠਾ ਦਿੱਤਾ, ਸੇਵਾ ਲੈ ਲਈ, ਥੱਲੇ ਪਤਾ ਨਹੀਂ ਰੋਮ ਰੋਮ ਜਪਣ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ। ਪਰ ਤੁਸੀਂ ਇੱਕ ਅਰਦਾਸ ਕਰੋ ਕਿ ਸਤਿਗੁਰੂ, ਜੋ ਤੇਰੀ ਹਜ਼ੂਰੀ 'ਚ ਕਹਿੰਦੇ ਪਏ ਆ ਨਾ, ਇਹਨੂੰ ਕਦੀ ਇਕਾਂਤ ਦਾ ਜੀਵਨ ਬਣਾ ਦਿਓ, ਇਕਾਂਤ ਵਿੱਚ ਵੀ ਰਸ ਆ ਜਾਏ। ਆਪ ਸਮੂਹ ਸੰਗਤ ਦਾ ਅਤੇ ਸਾਰੇ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਬਹੁਤ ਸ਼ੁਕਰ, ਅਤੇ ਸਭ ਤੋਂ ਵੱਧ ਉਸ ਵਾਹਿਗੁਰੂ ਜੀ ਦਾ ਜਿਹਨੇ ਤਰੁੱਠ ਕੇ ਮਨੁੱਖਾ ਦੇਹੀ ਦੇ ਦਿੱਤੀ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਜਿਹਨੇ ਆਪਣੀ ਗੋਦ ਦਾ ਪਿਆਰ ਬਖਸ਼ ਦਿੱਤਾ। ਆਓ ਹੁਣ ਜਿਤਨੇ ਵੀ ਬੈਠੇ ਅਸੀਸ ਬਖਸ਼ੋ, ਥੋੜ੍ਹਾ ਜਿਹਾ ਆਪਾਂ ਨਾਮ ਲਈਏ ਜਪ, ਉਦੋਂ ਬਾਅਦ ਠੀਕ ਹੈ ਤੁਸੀਂ ਕਾਰਾਂ ਵਿਆਰਾਂ, ਅਤੇ ਮੈਂ ਵੀ ਅੱਗੇ ਤੁਰਨਾ ਹੈ। ਕਰੋ ਕਿਰਪਾ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੀਬੀਆਂ ਵੀ, ਸਿੰਘਾਂ ਵਾਲੇ, ਭਾਈਆਂ ਵਾਲੇ ਪਾਸਿਓਂ ਵੀ, ਅਤੇ ਇਹ ਜੇ ਅਸਲੀ ਅਸੀਸ, ਅਤੇ ਜਦੋਂ ਵੀ ਸੁਣ ਕੇ ਰਸ ਬਣੇ ਅਤੇ ਇੱਕੋ ਹੀ ਸਿੱਖੀ ਦਾ ਨਾਤਾ ਹੈ, ਉਹਦੇ ਲਈ ਅਰਦਾਸ ਕਰੋ, ਬਜਾਏ ਕਹਿਣ ਦੇ ਵੀ ਬਹੁਤ ਚੰਗਾ ਕੀਰਤਨ, ਬਹੁਤ ਵਧੀਆ ਕਥਾ, ਬਹੁਤ ਵਧੀਆ ਵਿਚਾਰ, ਨਹੀਂ, ਗੁਰੂ ਅੱਗੇ ਅਰਦਾਸ ਕਰੋ ਜੋ ਵਿਚਾਰ ਹੈ ਉਹ ਆਚਾਰ ਬਣ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹੇ ਗੁਰੂ, ਵਾਹੇ। ਗ੍ਰੰਥ ਸਾਹਿਬ ਸਭ ਦੀ ਭਾਵਨਾ ਨੂੰ ਭਾਗ ਲਾ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ਣ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।